ईस्वी वाले दिन 2 साल 7 महीने 27 दिन राज करके महाराजा शेर सिंह अकाल चलाना कर गया। उसे दिन ही राजा ध्यान सिंह का कीर्तन सोला पढ़ दिता गया। ओदा पुत्र बड़ा शैतान सी, वह फौजां च जाके पिटिया, फौजां नूं चढ़ा लिया, फिर जंग होया। दूजे दिन संघां वालिए लहणा सिंह अजीत सिंह दी कतल हो गए। फिर पंजाब दा वजीर ध्यान सिंह दा पुत्र बन गया। पर उन्हें कई गलती की थी।
महान संत बाबा वीर सिंह ते महाराजा रणजीत सिंह दे पुत्र कमर कश्मीरा सिंह नूं कतल करवा दिता। सिख फौजां भड़क उठियां, उन्हां ने हीरा सिंह नूं कतल कर दिता, पंडित जल्लां नूं कतल कर दिता। फिर पंजाब दा वीर सरदार जोर सिंह बनिया ते महाराणी जिंद कौर महाराजा गरीब सिंह दी सरप्रस्त बनी। सरदार जोर सिंह ने भी ओही गलती की थी। उन्हें महाराजा रणजीत सिंह दे दूजे शाहजादे पसौरा सिंह नूं कतल करवा दिता। सिख फौजां हथों मारिया गया। फिर गढ़ दा वजीर कोई ना बने। आखिरकार 2 ब्राह्मण मैदान विच आए, तेज सिंह ते लाल सिंह। उन्हें स्कीम बनाई, अंग्रेजा दे नाल टकरा के सिख फौज नूं तबाह कर दिता जाए ते रहिंदी फौज ऐलानिया तौर ते लाहौरों कढ दिती जाए, अंग्रेजा दी छतर छाया थले बेखौफ राज कीता जाए। बड़ी वड्डी फेसदारी दी स्कीम सी, पर उन्हें सोच ली। तेज सिंह पंजाब दी फौजां दा प्रधान सेनापति बन गया ते लाल सिंह लाहौर दरबार दा वजीर बन गया। इन्हां ने चुप चुका के सिखां ते अंग्रेजां दी जंग करवा दित्ती। 17 नवंबर 1845 ईस्वी वाले दिन अंग्रेजा के खिलाफ मैदानी जंग ऐलान कर दिता गया। पहली जंग मुदकी के मैदान में हुई। तेज सिंह और लाल सिंह की गिरफ्तारी सदका सिख हार। दूजी जंग फेरू शहर के मैदान में हुई। इन्हां जरनैलों और वजीरां की कृपा नाल दोबारा फिर सिख फौज हार गई। जे किते लाल सिंह 35-60 फिरोजपुर उत्ते हल्ला कर देंदा, इधरों लुधियाने उत्ते हल्ला बोल दिता जांदा, दिल्लियों उहदा खजाना लुक लिया जांदा, दुनिया की कोई शक्ति अंग्रेज नूं हिंदुस्तान च नहीं सी बचा सकदी। शायद पंजाब का इतिहास होर नाखरां च लिखिया जांदा। पर दोस्तो, जद अपनी मैदाने बन गए, अज तीसर अंग्रेज लिखारी मनदे ने कि असां सिखां नूं जंग च नहीं जितिया। असीं उच्चियां बाहां कर करके कहने कि असीं अंग्रेजां तों नहीं हारे। फिर होया कि धोखा, सरासर धोखा। ओह वी साडे अपणियां दे हथों दिल के फफोले चल उठे, सीने च दाग थे, इस घर को आग लग गई, घर के चिराग थे। तेज सिंह और लाल सिंह की गद्दारी नाल तमाम जंगां विच सिख हार गए। मुदकी विच हार गए, फेरू शहर विच हार गए, अलीवाल विच हार गए, बदोवाल की जंग विच हार गए। जदों तमाम लड़ाइयां विच सिख फौज हार गई, महाराणी जिंद कौर तिल मिला उठी। उन्हूं पंजाब का राज रुड़दा नजर आया, उन्हूं दलीप सिंह का ताज ते तखत रुड़दा नजर आया। कहन लगी, हाल ते वेख पंजाब दी, मैनूं रोणा आउंदा हुंदा जे रणजीत सिंह अज दर्द वंडाउंदा, जेकर हुंदा नलुआ ना पंजाब खूं आउंदा, अज ना ज़ालम अंग्रेज इक कोरा लाउंदा। महाराणी जिंद कौर चार चुफेरे वेख रही सी कि कौन है जो पंजाब के राज नूं बचा सके, कौन है जो मेरा सहारा बन सके, कौन है जो अंग्रेजा नाल लड़ रही सिख फौज नूं वफादारी नाल लड़ा सके। आखिरकार उसकी नजर सरदार श्याम सिंह अटारी के चेहरे उते गई। महाराणी ने कागज के कलम लिया, सरदार श्याम सिंह अटारी नूं
परवाना ਗੁਰਖੀ ਬੇਰੂ ਗੋਰੀਆ ਮਾਲੀ ਲਿਆ ਮਦਾਨਾ ਏ ਮੰਗੀ ਬੇਰੀ ਗੋਰੀਆ ਮਾਨਾ ਮਦਾਨਾ ਮੰਗੀ ਬੇਰੀ ਗੋਰੀਆ ਗੋਰੀਆ ਮੰਗੀ ਬੇਰੀ ਗੋਰੀਆ ਮੰਗੀ ਬੇਰੀ ਗੋਰੀਆ ਮਾਨਾ ਮਦਾਨਾ
ਸਰਦਾਰ ਸ਼ਾਮ ਸਿੰਘ ਜੀ ਵੇਖੋ ਜਰਨੈਲ ਤੇ ਵਜ਼ੀਰ ਕੀ ਕੁਝ ਕਰ ਰਹੇ ਨੇ। ਮੈਂ ਕਹਿੰਦਾ ਉਹਨਾਂ ਚੇਲਿਆਂ ਨੇ ਪਾਰ ਲੰਘਣਾ ਸੀ, ਹੁਣ ਜਿਨ੍ਹਾਂ ਦੇ ਗੁਰੂ ਤੇ ਪੀਰ ਖੋਟੇ ਉੱਥੇ ਸ਼ੂਦਰਾਂ ਨੇ ਕੀ ਮੁਕਤ ਹੋਣਾ, ਜਿੱਥੇ ਹੁਣ ਬ੍ਰਾਹਮਣ ਖਾਣੇ ਪੀਰ ਖੋਟੇ ਉੱਥੇ ਪੇਸ਼ ਕੀ ਦਾਵਣੀ ਦ੍ਰੋਪਦੀ ਦੀ, ਜਿੱਥੇ ਸਭਾ ਬਦਲਾਮ ਦੇ ਪੀਰ ਖੋਟੇ ਇਨਸਾਫ ਦੀ ਆਸ ਕੀ ਹੈ, ਜਿਹੜੇ ਰਾਜ ਦੇ ਹੋਰ ਵਜ਼ੀਰ ਰਾਜ ਹੁੰਦਾ ਹੀ ਵਜ਼ੀਰਾਂ ਦੇ ਸਿਰ ਤੇ ਆ ਕਹਿੰਦੇ ਨੇ ਪੜ੍ਹ ਕੇ ਚਿੱਠੀ ਤੇ ਸਰਦਾਰ ਸ਼ਾਮ ਸਿੰਘ ਦੇ ਸੀਨੇ ਵਿੱਚ ਭਾਂਗਰ ਮਾ ਚੁੱਕੇ ਬਣ
ਮੈਂ ਜਾ ਰਹੀ।
ਪੜ ਦੇ ਸਰਦਾਰ ਸ਼ਾਮ ਸਿੰਘ ਦੇ ਸੀਨੇ ਚ ਅੱਗ ਲੱਗ ਉੱਠੀ। ਉਹਨੇ ਉਸੇ ਵੇਲੇ ਕਿਹਾ, ਮੇਰਾ ਸਫੈਦ ਘੋੜਾ ਤਿਆਰ ਕੀਤਾ ਜਾਵੇ। ਅੱਖਾਂ ਚ ਲਹੂ ਸੀ। ਸਰਦਾਰਨੀ ਨੂੰ ਪਤਾ ਲੱਗਾ ਏ ਕਿ ਚਿੱਠੀ ਆ ਗਈ ਹੈ ਲਾਹੌਰ ਦਰਬਾਰ ਦੀ, ਔਰ ਮੇਰਾ ਸਰਤਾਜ, ਮੇਰਾ ਸੁਹਾਗ ਤਿਆਰ। ਸਰਦਾਰਨੀ ਦੇਖਾਂ ਆਗਿਆਕਾਰ ਪਤਨੀ, ਸੂਰਬੀਰ ਪਤਨੀ, ਔਰ ਜਰਨੈਲ ਦੀ ਵਫਾਦਾਰ ਪਤਨੀ, ਆਪਣਾ ਫਰਜ ਪਹਿਚਾਣਦੀ ਹੈ। ਔਰ ਜ਼ਿੰਦਗੀ ਦੇ ਸਾਥੀ ਦੇ ਘੋੜੇ ਦੀਆਂ ਵਾਗਾਂ ਫੜ ਕੇ ਦੋ ਗੱਲਾਂ ਉਸਨੇ ਕਿਉਂ ਕਹੀ।
Thank you.
ਦੇਸ਼ ਪਿਆਰ ਦਾ ਜਜ਼ਬਾ। ਅੱਜ ਸਰਦਾਰ ਸ਼ਾਮ ਸਿੰਘ ਦੀ ਸਰਦਾਰਨੀ ਕਹਿਣ ਲੱਗੇ, ਸਵਾਮੀ ਜੀ ਮੈਂ ਜਾਣੇ ਜੰਗ ਵੱਲ ਜਾ ਰਹੇ ਹੋ, ਕੋਈ ਨਿਸ਼ਾਨੀ ਦੇ ਜਾਓ ਦਾਸੀ ਨੂੰ। ਸਰਦਾਰ ਨੇ ਸਰ ਕਰ ਦੀ ਕੱਢੀ ਮਿਆਨ ਚੋਂ ਤਲਵਾਰ। ਉਸਨੇ ਆਖਿਆ, ਮੈਨੂੰ ਦੇ ਦੋ ਸਵਾਮੀ ਕੋਈ ਪਿਆਰ ਨਿਸ਼ਾਨੀ। ਕਹਿਣ ਲੱਗਾ, ਇਹ ਰੱਖ ਲਾ ਸੱਜਣੀ ਤਲਵਾਰ ਨਿਸ਼ਾਨੀ। ਸਿੰਘ ਨੇ, ਜਥੇਦਾਰ ਨੇ, ਜਰਨੈਲ ਨੇ, ਬਹਾਦਰ ਨੇ ਤਲਵਾਰ ਦੀ ਨਿਸ਼ਾਨੀ ਦਿੱਤੀ, ਕਿਉਂਕਿ ਵਿੱਚ ਰੰਗ ਦੇ ਦੇਵੀ ਹੈ ਨਾਰ ਸਾਡੀ, ਵਿੱਚ ਜੰਗ ਦੇ ਦੇਵੀ ਤਲਵਾਰ ਸਾਡੀ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ, ਇਹੀ ਚੰਡਕਾ ਦੰਡਕਾ ਦੁਸ਼ਟ ਦਮਨੀ। ਸਰਦਾਰਨੀ ਨੇ ਚਾਈ ਚਾਈ ਸਰਦਾਰ ਨੂੰ ਵਿਦਿਆ ਕੀਤਾ, ਜਾਓ ਮੇਰੇ ਸਰਤਾਜ, ਮਾਰ ਮਾਰ ਕੇ ਦੁਸ਼ਮਣਾਂ ਦੇ ਰਣ ਵਿੱਚ ਕਾਣ ਲਾ ਦਿਓ, ਜਦੋਂ ਮੈਂ ਸੁਣਾਂਗੀ ਮੇਰਾ ਸਰਤਾਜ ਸ਼ਹੀਦ ਹੋਇਆ ਹੈ, ਮੇਰੀ ਫਖਰ ਨਾਲ ਧਾਣ ਉੱਚੀ ਹੋ ਜਾਏਗੀ। ਜੇ ਕੋਈ ਹੁੰਦੀ ਉਹ ਜਿਹੀ ਤੇ ਕਹਿੰਦੀ, ਸਰਮਾਂ ਨੂੰ ਖਾਂਦਾ ਤੇਰਾ ਦੇਸ਼ ਤੇ ਨਾਲੇ ਤੇਰਾ ਦੇਸ਼ ਪਿਆਰ, ਐਵੇਂ ਨਿੱਕੇ ਨਿਆਣੇ ਛੱਡ ਕੇ ਜਾਣਾ। ਲੇਕਿਨ ਨਹੀਂ, ਅਣਖ ਵਾਲੀਆਂ ਪਤਨੀਆਂ ਆਪਣੇ ਸਰਤਾਜ ਦੀ ਇੱਜ਼ਤ ਚਾਹੁੰਦੀਆਂ ਨੇ। ਸਰਦਾਰ ਸ਼ਾਮ ਸਿੰਘ ਦੇ ਚਿਹਰੇ ਤੇ ਪਨੋਖੀ ਲਾ ਲਈ ਸੀ। ਉਸ ਵੇਲੇ ਸਰਦਾਰ ਸ਼ਾਮ ਸਿੰਘ ਦੀ ਉਮਰ 79 ਸਾਲ ਦੇ ਕਰੀਬ ਸੀ। ਅੰਦਾਜ਼ਾ ਲਾ ਲਓ, ਅੱਜ ਕੱਲ 70-80 ਸਾਲ ਦਾ ਬਾਬਾ ਸੋਟੀ ਲੈ ਕੇ ਤੁਰਦਾ, ਪਰ ਜਵਾਨੀ ਕੋਈ ਜ਼ਿੰਦਗੀ ਦਾ ਸਮਾਂ ਨਹੀਂ, ਜਵਾਨੀ ਇੱਕ ਮਨ ਦੀ ਅਵਸਥਾ ਹੈ। ਇੱਕ ਅੰਗਰੇਜ਼ ਨੇ ਕਿਹਾ ਸੀ, ਯੂਥ ਇਜ਼ ਨਾਟ ਸਟੇਟ ਆਫ ਲਾਈਫ, ਇਟ ਇਜ਼ ਅ ਸਟੇਟ ਆਫ ਮਾਈਂਡ। ਜਵਾਨੀ ਕੋਈ ਜ਼ਿੰਦਗੀ ਦਾ ਸਮਾਂ ਨਹੀਂ, ਜਵਾਨੀ ਇੱਕ ਮਨ ਦੀ ਅਵਸਥਾ ਹੈ। ਜਵਾਨੀ ਕਿੱਛਾ ਦਾ ਸੁਭਾਅ ਹੈ, ਜਵਾਨੀ ਸੰਕਲਪ ਦੀ ਖਾਸੀਅਤ ਹੈ। ਆਦਮੀ ਓਨਾ ਹੀ ਜਵਾਨ ਹੁੰਦਾ ਜਿੰਨੀ ਇਸਦੀ ਆਸ਼ਾ, ਔਰ ਓਨਾ ਹੀ ਮਾਯੂਸ ਹੁੰਦਾ ਜਿੰਨੀ ਇਸਦੀ ਨਿਰਾਸ਼ਾ। ਚਮੜੇ ਦੀਆਂ ਝੁਰੜੀਆਂ ਬੰਦੇ ਨੂੰ ਬੁੱਢਾ ਨਹੀਂ ਕਰ ਸਕਦੀਆਂ, ਬਸ਼ਰਤੇ ਦੀ ਆਤਮਾ ਤੇ ਝੁਰੜੀਆਂ ਨਾ ਪੈ ਜਾਣ। ਸਰਦਾਰ ਦੀਆਂ ਮੁੱਠਾਂ ਨੂੰ ਵੱਟ ਚੜ ਗਿਆ, ਆਸੇ ਪਾਸੇ ਸੁਣੇ ਭੇਜ ਦਿੱਤੇ, ਆਪਣੀ ਗਣ ਫੌਜ ਇਕੱਠੀ ਕਰ ਲਈ। ਅਟਾਰੀ ਵਿੱਚੋਂ ਸੂਰਮਾ ਸ਼ਾਮ ਸਿੰਘ ਤਿਆਰੀ ਕਰ ਰਿਹਾ।
ਕੇ ਪਾਇਆ ਦਾਦੀ ਰੇ ਵੱਡਣ ਜਾਣਾ
چون لڑائیاں ہارن تو بعد پنجویں لڑائی کی سنگھ تیاری کر رہے ہیں. ایک بد قسمتی والی گل ہو گئی. ان دنوں چ راجا گلاب سنگھ دھیان سنگھ دے وڈے بھرا نو پنجاب دا وزیر بنا لیا گیا. پاویں ڈبن واسطے تنکے دے سہارے والی گل سی. گلاب سنگھ پکا اپنے مطلب دا انہیں آدی آئی انگریز نال چٹھی پتر شروع کر دیتا کہ مینو جموں تے کشمیر کا سوتنتر مہاراجا بنا دیو. میں لاہور وچ تہاڈے چرن پوا دیا گا. یہ ذمہ واری میری رہی. انگریز اور نرپکھ لکھاری کوب کوب کے وہ بارے دس رہے نے. انہیں لارڈ ہارڈنگ نال گپت سمجھوتا کیتا. پوری میدان کی خبر لے کے بھیج دیا گا. ہارڈنگ سے کہندا سی کہ سکھ فوجاں نو بے ہتھیار کر کے دربار تو کر دیو. انہیں آخیا میں اینی جرت نہیں رکھدا. لیکن ایک گل ہے, ہارن والی فوج نو اعلانیہ لاہور دربار تو کر دیتا جائے گا اور تہاڈا لاہور دے تخت تے قبضہ کرواؤن لئی میں پوری ذمہ واری نال تہاڈا ساتھ دیا گا, بشرطے کہ تسی مینو جموں کشمیر دا مہاراجا بنا دو. اینی کتل نیتی دی چال چل کے بے ایمانی دے آدھار اتے پنجواں جنگ سبراؤں دا لڑیا گیا. لو جی یہو جے متران دے ہندیاں دشمن نال دا کی گھاٹا ہو سکدا ہے. لارڈ ہارڈنگ نال سمجھوتا کر لیا گیا. تقریباً 20,000 سنگھ جنہ دے کول کوئی 67 توپاں سی, 200 جبور کے سی, سامان جنگ اور ہتھیار لے کے تھک وجوں پار آئے. پچھلے پاسے کچے تھڑیاں اتنے توپاں بیڑیاں گئی. دریا ستلج اتنے بیڑیاں دا پل بنیا گیا اور اس پل دی رکھوالی فوج تیجا سنگھ دی نیت کیتی گئی. تیجا سنگھ سینپتی نے کہا کہ میری خاص فوج اس پل کی رکھیا کرے گی. ادھر لارڈ ہارڈنگ اور مسٹر گف پوری تیاری اور سجر سا مدد لے کے آئے. انہوں نے کول 15,000 پیدل سے 10,000 سالہ, 25,000 فوج اور قیمتی سامان جنگ, وڈیاں دور مار کرنے والی توپاں. ایک خاص گل یہ ویکھی گئی, کنا دیش پیار سی انہاں لوگاں چ. اس ویلے مسٹر گاف چیف کمانڈر سی, پردھان سینپتی, پر لارڈ ہارڈنگ اس ویلے گورنر جنرل سی. انہیں اپنے عہدے دی پرواہ نہیں کیتی. گورنر جنرل لارڈ ہارڈنگ نے مسٹر گاف کے ماتحت ہو کے لڑنا پروان کر لیا. ایک پاسے تا یہو جہی ایماندار جرنیل, دوجے پاسے وہو جہ بے ایمان جرنیل. سردار کرنل سردار گلاب سنگھ, سردار مہتاب سنگھ, سردار شاہ
ਰਾਮ ਸਿੰਘ ਜੋਧਿਆਂ ਨੇ ਮੋਰਚੇ ਲਾ ਲਏ ਨੇ ਤੇ ਉਧਰ ਅੰਗਰੇਜ਼ ਵੀ ਆਪਣੀ ਫੌਜ ਨੂੰ ਅਯੋਧ ਲੈਣੀਆਂ ਦੇਗਾ ਬਾਈ
ਲੜ ਸਕਣ ਕੁਝ ਗੋਰੀ ਫੌਜ ਏ ਕੁਝ ਯੂਪੀ ਦੇ ਭੱਜੇ ਨੇ ਹਿੰਦੁਸਤਾਨ ਦੀ ਰਲਵੀਂ ਮਿਲਵੀਂ ਫੌਜ ਲੈ ਕੇ 25,000 ਦੇ ਕਰੀਬ तीन जरनैल लड़न वास्ते तैयार हो गए ने। हरी सिमत नूं हुक्म होया कि तू सजे पासे की कमान करनी है, गिलबर्ट नूं हुक्म होया कि तू सामने के मैदान टक्कर लेनी है और रॉबर्ट लेक ये खबे पासे लड़ेगा। जरनैल काज चीफ कमांडर और गवर्नर जनरल लॉर्ड हार्डिंग ये स्पेशल फौज लेके जिसे लोड़ पवेगी मदद पहुंचाई जाएगी। अंग्रेज ने बड़ी स्कीम नाल फौजा मैदान में लिया दिना। इधर भी कौमी नारे गूंजे, उधर भी कौमी नारे गूंजे। 10 फरवरी 1846 ईस्वी का जो खूनी सूरज चढ़िया ते दोनों पासियां दिया तोपां नूं पलीते दाग दिते गए। उस जमाने विच सुख रखे लोग ये विचारां कर रहे ने अगर तीसरी जंग लग गई अखबारां वाले सुर्खियां तां दे देंदे ने, कदे इसराइल दे मुहासते, कदे बंगलादेश दे मुहासते, कदे कोरिया के मुहासते, कदे वियतनाम के मुहासते, पर वागरू सुख ही रखता रहा है। खतरा जंग का बड़ा रहा है पर जंग लग नहीं सकी। रब ना करे जे तीसरी जंग लग गई तो मनुख का गुजारा मुड़के फिर पत्थर से ही होगा। किथे अज का मनुख धरती उत्ते काबू पा के आकाश नूं गा रहा है। जे तीसरी जंग के खतरनाक हथियार चल गए जो खतरा अनुभव हो रहा है अज के नीतिवान, तो फिर भी निरंकार राखा है। फिर मनुख जंगलिया वाला जीवन वो पहलो जिन्हें गुजारता से उस तरह गुजारे। तो खतरिया के जमाने में एक वागरू का ना ही है जेड़ा साड़ी रखिया करता है। ये जदों वैसे अंग्रेजों की फौज ते सिंघां नूं भी खतरा जा पिया लाके धोखियां ते चोटां सुरमा दुश्मन दे गल जा पले भला भाई किवें खतरे दा टाकरा कर
Oh, my God.
ਉਧਰ ਦੁਸ਼ਮਣ ਨੂੰ ਸੁਣਿਆ ਭੇਜ ਦਿੱਤਾ ਕਿ ਸੱਖਣ ਦੀ ਬਾਈ ਬੜੀ ਕਮਜ਼ੋਰ ਹੈ, ਇੱਧਰ ਹੀ ਹੱਲਾ ਕਰੋ। ਉਹ ਜਦੋਂ ਜਰਨੈਲ ਹੀ ਫੌਜ ਨੂੰ ਮਰਵਾਉਣ ਵਾਲੇ ਹੋਣ ਤੇ ਰਾਖੀ ਕੌਣ ਕਰ? ਅੰਗਰੇਜ਼ ਮੁੜ ਮੁੜ ਕੇ ਸੱਖਣ ਦੀ ਬਾਈ ਉੱਤੇ ਹੱਲਾ ਕਰ ਰਹੇ ਨੇ। ਤੇਜਾ ਸਿੰਘ ਬਿਨਾਂ ਕਾਰਨ ਫੌਜ ਲੈ ਕੇ ਨੱਪ ਪਿਆ ਤੇ ਜਾਂਦਾ ਜਾਂਦਾ ਵਿੱਚੋਂ ਦੋ ਬੇੜੀਆਂ ਡੋਬ ਗਿਆ, ਬੇੜੀਆਂ ਦਾ ਪੁਲ ਟੁੱਟ ਗਿਆ। ਇੱਕ ਹੋਰ ਲੋੜਾ ਪੈ ਗਿਆ, ਜਦੋਂ ਨਵੀਂ ਨਵੀਂ ਪੇਟੀ ਖੁੱਲੇ ਵਿੱਚੋਂ ਸਰੋਂ ਨਿਕਲੇ, ਰੇਤ ਨਿਕਲੇ, ਗੁਹਾਈ ਮੱਚ ਗਈ। ਓਏ ਬਰੂਦ ਦੀ ਥਾਂ ਸਰੋਂ ਔਰ ਰੇਤ ਨਿਕਲ ਰਹੀ ਹੈ। ਪਿਛਲੇ ਪਾਸੋਂ ਤੇਜਾ ਸਿੰਘ ਨੱਚ ਗਿਆ, ਬੇੜੀਆਂ ਦਾ ਪੁਲ ਟੁੱਟ ਗਿਆ। ਫੌਜ ਲੜ ਰਹੀ ਸੀ ਪਰ ਲੜਾਉਣ ਵਾਲਾ ਕੋਈ ਨਹੀਂ ਸੀ। ਇਹਦੀ ਇੱਕ ਅਨੋਖੀ ਗੱਲ ਹੈ, ਜਿਹੜੀਆਂ ਪਿਛਲੇ ਪਾਸੇ ਤੋਪਾਂ ਸੀ ਉਹਨਾਂ ਦੇ ਮੂੰਹ ਇੰਨੇ ਉੱਚੇ ਕੀਤੇ ਸੀ ਕਿਉਂਕਿ ਤੋਪਾਂ ਦੇ ਜਰਨੈਲ ਮੁਸਲਮਾਨ ਸੀ। ਉਹ ਗੋਰਿਆਂ ਦੀ ਫੌਜ ਤੋਂ ਵੀ ਬਹੁਤ ਜ਼ਿਆਦਾ ਗੋਲੇ ਡਿੱਗਦੇ ਸੀ, ਹਰ ਪਾਸੇ ਬੇਈਮਾਨਾਂ ਦਾ ਬੋਲਬਾਲਾ ਸੀ। ਸਿੱਖ ਫੌਜਾਂ ਲੜ ਰਹੀਆਂ ਸੀ ਬਗੈਰ ਜਰਨੈਲ ਤੋਂ, ਤੇ ਸਰਦਾਰ ਸ਼ਾਮ ਸਿੰਘ ਪਹੁੰਚ ਗਿਆ। ਸਰਦਾਰ ਸ਼ਾਮ ਸਿੰਘ ਨੇ ਜਦੋਂ ਵੇਖੇ ਹਾਲਾਤ, ਉਹਨੇ ਸਮਝ ਲਿਆ ਕਿ ਬਸ ਹੁਣ ਤੇ ਸ਼ਹੀਦੀ ਬਾਟਾ ਛੱਡਣਾ ਹੈ, ਫਤਿਹ ਵਾਲੇ ਦਰਵਾਜ਼ੇ ਤੇ ਬੰਦ ਹੋ ਚੁੱਕੇ ਨੇ। ਕੋਈ ਚੀਜ਼ ਹੈ ਸ਼ਹੀਦੀ ਬਲੀਦਾਨ, ਸ਼ਾਇਰ ਲਿਖਦਾ ਸ਼ਾਮ ਸਿੰਘ ਸਰਦਾਰ ਨੇ ਰਣ ਦਿੱਤਾ ਸਾਰਾ, ਉਹਦਾ ਨੇਤਰ ਹੋ ਗਿਆ ਲਾਲ ਕਿਉਂ ਭੜਦਾ ਅੰਗਿਆਰਾ, ਉਹਦੇ ਮੱਥੇ ਲਾਲੀ ਦਲਕ ਦੀ ਜਿਵੇਂ ਚੜਿਆ ਤਾਰਾ, ਉਹਦਾ ਘੋੜਾ ਰੋਹ ਚ ਨੱਚਿਆ ਜਿਵੇਂ ਦਲਕੇ ਪਾਰਾ। ਉਹਨੇ ਪਿੱਛੇ ਆਉਂਦੀ ਫੌਜ ਨੂੰ ਖਿੱਤਾ ਲੜਕਾਰਾ, ਕਿੱਥੇ ਚੱਲੇ ਖਾਲਸਾ ਕਰਕੇ ਕਾਰਾ। ਸਰਦਾਰ ਸ਼ਾਮ ਸਿੰਘ ਨੇ ਕਿਹਾ ਜੋ ਵੀ ਪਿਛਲੇ ਪਾਸੇ ਦਰਿਆ ਵਗ ਰਿਹਾ, ਤੁਹਾਡੇ ਜਰਨੈਲ ਗੰਦਾਰੀ ਕਰ ਗਏ ਨੇ, ਬੇੜੀਆਂ ਦਾ ਪੁਲ ਡੋਬ ਗਏ ਨੇ, ਮੇਰੇ ਪਾਸੇ ਦੁਸ਼ਮਣ ਦੀਆਂ ਤੋਪਾਂ ਨੇ, ਹੁਣ ਬਚ ਕੇ ਕਿੱਥੇ ਜਾਣਾ? ਜੋ ਵੀ ਸਦਾ ਦੀ ਸਾਖਣ ਕੱਢ ਲਓ ਮਿਆਨ ਤੋਂ ਤਲਵਾਰ, ਕਿਉਂਕਿ ਪੇਟੀਆਂ ਵਿੱਚੋਂ ਸਰੋਂ ਤੇ ਬਰੂਦ ਨਿਕਲ ਰਿਹਾ, ਤੇਜਾ ਸਿੰਘ ਤੇ ਲਾਲ ਸਿੰਘ ਦੀ ਗੰਦਾਰੀ ਨਿਕਲ ਰਹੀ ਹੈ। ਆਓ ਸੀਤੀ ਬਾਟੇ ਛੱਡ ਜਾਈਏ, ਗੁਰੂ ਗੋਬਿੰਦ ਸਿੰਘ ਦੀ ਸ਼ਾਨ ਨੂੰ ਬੁਲੰਦ ਕਰ ਦੇਈਏ। ਬਸ ਇਹਨਾਂ ਲੜਕਾਰਾ ਦੇਣ ਦੀ ਦੇਰ ਸੀ, ਟੁੱਟਦੇ ਹੋਏ ਜਲਾਂ ਚ ਫਿਰ ਨਵੇਂ ਸਿਰੋਂ ਜੋਸ਼ ਆ ਗਿਆ। ਸਰਦਾਰ ਸ਼ਾਮ ਸਿੰਘ ਨੇ ਕਰਾਰਾ ਹਲਾ ਵੈਰੀ ਉੱਤੇ ਇਉਂ ਕਰ ਦਿੱਤਾ, ਬਾਕੀ ਆ ਪਾਤਾ ਲੂਣਾ ਚੱਕੇ, ਉਹ ਲੋਕ ਵਿੱਚ
ਬਿਟੀਆਂ ਬਾਬੀਆਂ ਬਾਬਾ ਲੂਣਾ ਚੱਕੇ
ਹਰੀ ਸਮਿਥ ਵਰਗੇ ਔਰ ਦੂਜੇ ਪਾਸੇ ਗੱਦਾਰ ਜਰਨੈਲ ਨੱਸ ਗਏ ਨੇ ਤੇ ਬੇਜਰਨੈਲੀ ਫੌਜ ਨੂੰ ਆਣ ਕੇ ਸੰਭਾ ਗਿਆ ਯੋਧੇ ਨੇ ਤੇ ਤੋਪਾਂ ਵੀ ਜਵਾਬ ਦੇ ਗਈਆਂ ਬੰਦੂਕਾਂ ਵਾਸਤੇ ਬਰੂਦ ਨਹੀਂ ਮਿਲ ਰਿਹਾ ਫਿਰ ਇੱਕੋ ਹੀ ਹੁਣ ਬਾਕੀ ਚੀਜ਼ ਰਹਿ ਗਈ ਸੀ ਤਲਵਾਰ ਸਾਰੇ ਦਰਵਾਜ਼ੇ ਬੰਦ ਨੇ ਇੱਕ ਝੀਟੀ ਵਾਲਾ ਦਰਵਾਜ਼ਾ ਹੀ ਖੁੱਲ੍ਹਾ ਹੈ ਪੈ ਗਿਆ ਫਿਰ ਟੁੱਟ ਕੇ ਯੋਧਿਆਂ ਉੱਤੇ ਜਦੋਂ ਵੈਰੀ ਜਿੱਥੇ ਸਾਹਮਣੇ ਸ਼ਾਇਰ ਲਿਖਦਾ ਕਿ ਕਿਲੀਅਰ ਵਾਂਗੂ ਖਾਲਸਾ ਫੌਜਾਂ ਚ ਵੜਿਆ ਉਹਨੇ ਤੁਕ ਤੁਕ ਲਾਈਆਂ ਢੇਰੀਆਂ ਅੜਿਆ ਸੋ ਝੜਿਆ ਦੇਹ ਸਿਵਾ ਪਰ ਮੋਹੇ ਦਾ ਉਸ ਕਲਮਾ ਪੜਿਆ ਉਹਨੇ ਸਾਹਮਣੇ ਚਿੱਠਾ ਕਲਬੂਤ ਨੂੰ ਮਿੱਟੀ ਦਾ ਘੜਿਆ ਉਹ ਵਾਹ ਵਾਹ ਯੋਧਾ ਸ਼ਾਮ ਸਿੰਘ ਰਾਣ ਅੰਦਰ ਲੜਿਆ ਕਿਆ ਕਹਿਣੇ ਤਲਵਾਰ ਤੇ ਚੰਡੀ ਦੀ ਚੇਲੀ ਬਈ ਕਿਆ ਕਹਿਣੇ ਤਲਵਾਰ ਦੇ ਚੰਡੀ ਦੀ ਚੇਲੀ ਉਹ ਬਣ ਬਣ ਫਿਰਦੀ ਭਾਲਦੀ ਮਜਨੂ ਨੂੰ ਲੇਲੀ ਉਹ ਫਿਰੇ ਜਵਾਲਾ ਜੋਸ਼ਦੀ ਨਾਗਣ ਅਲ ਬੈਲੀ ਉੱਥੇ ਯੋਧੇ ਰਣ ਵਿੱਚ ਡਿੱਗਦੇ ਜਿਵੇਂ ਡਿੱਗੇ ਗੇਲੀ ਫਿਰ ਕੋਰੇ ਦਾ ਦਿਸਦਾ ਕੋਨੇ ਦੀ ਭੇਲੀ ਆਚਰ ਇੰਗਲੈਂਡ ਤੋਂ ਗੋਰੇ ਤੇ ਕੱਕੇ ਉਹ ਹਾਕਮ ਤਾਈ ਬੰਦੂਕ ਦੇ ਵਿਹਨ ਸੁੱਟਦੇ ਡੱਕੇ ਗੋਰਿਆਂ ਨੇ ਵੀ ਫੌਜ ਨੂੰ ਬੜੀ ਨਵੀਂ ਤਰਤੀਬ ਦਿੱਤੀ ਨਵੀਂ ਕਵਾਇਤ ਸਿਖਾਈ ਉਹਨਾਂ ਦਾ ਮੁਕਾਬਲਾ ਵੀ ਪੰਜਾਬ ਦੀ ਫੌਜ ਨੇ ਕੀਤਾ ਬਾਕੀ ਹਿੰਦੁਸਤਾਨ ਦੇ ਕਿਸੇ ਰਾਜੇ ਨਵਾਬ ਦੀ ਫੌਜ ਨੇ ਟਾਕਰਾ ਨਹੀਂ ਕੀਤਾ ਉਹ ਸਾਹਿਬ ਲਿਖਦਾ ਆਚਰ ਇੰਗਲੈਂਡ ਤੋਂ ਉਹ ਗੋਰੇ ਤੇ ਕੱਕੇ ਉਹ ਹਾਕਮ ਤਾਈ ਬੰਦੂਕ ਦੇ ਵਿਹਨ ਸੁੱਟਦੇ ਡੱਕੇ ਉਹ ਧੱਕਾ ਦੇਣ ਫਸੀਲ ਨੂੰ ਉੱਡ ਜਾਂਦੇ ਥੱਕੇ ਉਹ ਕਰੜੇ ਵਾਂਗ ਸ਼ਟੀਲ ਦੇ ਪੈਰਾਂ ਦੇ ਪੱਕੇ ਔਰ ਏਦਾਂ ਸ਼ੇਰ ਪੰਜਾਬੀਆਂ ਧਰਤੀ ਤੋਂ ਚੱਕੇ ਲੰਘਣ ਰੋਂਦੀਆਂ ਗੋਰੀਆਂ ਪਿਆ ਯੂਰਪ ਤੱਕੇ 4000 ਕੁਰਸੀ ਸਕਣੀ ਹੋ ਗਈ ਲੰਘਣ ਵਿੱਚ ਧਾਰਾਂ ਵੱਜ ਗਈਆਂ ਤਾਰਾਂ ਖੜਕ ਗਈਆਂ ਇੰਗਲੈਂਡ ਤੱਕ ਸ਼ਾਹ ਮੁਹੰਮਦ ਇੱਕ ਮੁਸਲਮਾਨ ਕਵੀ ਹੋਇਆ ਉਹਨੇ ਬੜੀ ਕਮਾਲ ਦੀ ਗੱਲ ਲਿਖੀ ਉਹ ਕਹਿੰਦਾ ਆਈਆਂ ਪਲਟਣਾ ਵੀਰ ਦੇ ਤੋਪ ਖਾਨੇ ਤੇ ਅੱਗੋਂ ਸਿੰਘਾਂ ਨੇ ਪਾਥੜੇ ਮੋੜ ਛੱਡੇ ਮੇਵਾ ਸਿੰਘ ਤੇ ਮਾਖੇ ਥਾਂ ਹੋਏ ਸਿੱਧੇ ਥੱਲੇ ਤਿੰਨ ਫਰੰਗੀ ਦੇ ਤੋੜ ਛੱਡੇ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਉਹ ਬੰਨ ਛੱਤਰੀ ਚੋਰ ਵਿਛੋੜ ਛੱਡੇ। ਸ਼ਾਹ ਮੁਹੰਮਦ ਸਿੰਘਾਂ ਨੇ ਕੋਰਿਆਂ ਦੇ ਵਾਂਗ ਨਿੱਬੂਆਂ ਲਹੂ ਨਿਚੋੜ ਛੱਡੇ। ਲੜਿਆ ਤੇ ਸਿੰਘ ਬੜਾ, ਪਰ ਆਖਰਕਾਰ ਤੋਪਾਂ ਦੇ ਮੁਕਾਬਲੇ ਤਲਵਾਰ ਕਿੰਨਾ ਚਿਰ ਤੱਕ ਸਕਦੀ ਸੀ? ਸ਼ਾਹ ਮੁਹੰਮਦ ਲਿਖਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਨੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਥੱਲੇ ਤਿੰਨ ਫਰੰਗੀ ਦੇ ਤੋੜ ਛੱਡੇ। ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਉਹ ਬੰਨ ਛੱਤਰੀ ਚੋਰ ਵਿਛੋੜ ਛੱਡੇ। ਸ਼ਾਹ ਮੁਹੰਮਦ ਸਿੰਘਾਂ ਨੇ ਕੋਰਿਆਂ ਦੇ ਵਾਂਗ ਨਿੱਬੂਆਂ ਲਹੂ ਨਿਚੋੜ ਛੱਡੇ। ਲੜਿਆ ਤੇ ਸਿੰਘ ਬੜਾ, ਪਰ ਆਖਰਕਾਰ ਤੋਪਾਂ ਦੇ ਮੁਕਾਬਲੇ ਤਲਵਾਰ ਕਿੰਨਾ ਚਿਰ ਤੱਕ ਸਕਦੀ ਸੀ? ਸ਼ਾਹ ਮੁਹੰਮਦ ਲਿਖਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਹੱਥ ਘੋੜੇ ਆਦਮੀ ਗੋਲੀਆਂ ਨਾਲ ਡਿੱਗਣ, ਹਾਥੀ ਡਿੱਗਦੇ ਸਣੇ ਹੁਮਾਰੀਆਂ ਨੇ। ਅੱਜ ਹੋਵੇ ਸਰਕਾਰ ਤੇ ਮੁੱਲ ਪਾਵੇ, ਉਹ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਸ਼ਾਹ ਮੁਹੰਮਦ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ। ਜਦੋਂ ਹਾਰ ਸਾਹਮਣੇ ਵੇਖੀਏ, ਸ਼ਹੀਦੀ ਸਾਹਮਣੇ ਵੇਖੀਏ, ਸਰਦਾਰ ਸ਼ਾਮ ਸਿੰਘ ਨੇ ਦੋ ਚਾਰ ਝਰੀਟਾਂ ਮਾਰੀਆਂ ਨੇ ਆਪਣੀ ਸਰਦਾਰੀ ਵਾਸਤੇ। ਆਪਣੇ ਖਾਸ ਮੁਸਾਹਿਬ ਨੂੰ ਕੋਲ ਛੱਡ ਕੇ ਕਿਹਾ ਹੈ ਕਿ ਜਾਓ, ਇਹ ਰੁਕਾ ਮੇਰੀ ਸਰਦਾਰੀ ਦੇਖਣ ਦੇ ਜਾਣਾ, ਕਿਉਂਕਿ ਪਿੱਛੇ ਬੇੜੀਆਂ ਦਾ ਪੁਲ ਟੁੱਟ ਚੁੱਕਾ ਹੈ ਔਰ ਸਾਹਮਣੇ ਦੁਸ਼ਮਣ ਹੈ। ਤੋਪਾਂ ਜਵਾਬ ਦੇ ਗਈਆਂ ਨੇ, ਆਖਰਕਾਰ ਸ਼ਹੀਦੀ ਹੈ। ਸਰਦਾਰ ਆਪਣੀ ਪਤਨੀ ਨੂੰ ਚਿੱਠੀ ਲਿਖ ਕੇ ਮੁਸਾਹਿਬ ਨੂੰ ਕਿਉਂ ਭੇਜੀ?
ਜੰਗ ਵਿੱਚ ਪੂਰਾ ਲੱਖਾ ਹੋਇਆ ਸਾਥ ਨਹੀਂ, ਜੰਗ ਵਿੱਚ ਪੂਰਾ ਲੱਖਾ ਹੋਇਆ ਸਾਥ ਨਹੀਂ, ਕਰਮ ਪਤਨੀ ਜੰਗ ਵਿੱਚ ਪੂਰਾ ਲੱਖਾ ਹੋਇਆ ਸਾਥ ਨਹੀਂ, ਕਰਮ ਕਰਮ ਪਤਨੀ
Thank you.
ਸ਼ਹੀਦ ਸੱਜਣੀ ਉਹ ਤੇਰਾ ਦਰਦੀ ਹੋ ਗਿਆ ਸ਼ਹੀਦ ਸੱਜਣੀ ਨਾਲ ਕਾਂਗਰਾ ਪਿਆਰ ਦੀ ਰਸੀਦ ਸੱਜਣੀ ਉਹ ਤੇਰਾ ਦਰਦੀ ਹੋ ਗਿਆ ਸ਼ਹੀਦ ਸੱਜਣੀ Thank you.